ਤਿਆਰ ਹੋ ਗਏ ਸਫਲ ਜਨਮ ਪਰਵਾਨਾ
ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਹਾਏ ਜੀਵ ਆਤਮਾ, ਮਨੁੱਖਾਂ ਦੇ ਦੀ ਸੰਗਤ ਕਰਕੇ ਤਾਂ ਆਤਮਾ ਦੀ ਸੰਗਤ ਕਰਨੀ ਹੈ। ਸਰੀਰ ਤਾਂ ਤੇਰੇ ਹੋਰ ਵੀ ਬਹੁਤ ਨੇ, ਉਹਨਾਂ ਦੀ ਵੀ ਸੰਗਤ ਕਰਦਾ ਤੂੰ, ਪਰ ਉਹ ਸਰੀਰ ਦੁਆਰਾ ਤੂੰ ਆਤਮਾ ਦੀ ਸੰਗਤ ਨਹੀਂ ਕਰ ਸਕਦਾ। ਇੱਕੋ ਇੱਕ ਇਸ ਇਨਸਾਨ ਸਰੀਰ ਦੇ ਵਿੱਚ ਵਿਸ਼ੇਸ਼ਤਾ ਹੀ ਹੈ, ਬਹੁਤ ਵੱਡੀ ਵਿਸ਼ੇਸ਼ਤਾ ਹੀ ਹੈ। ਬਈ ਤੂੰ ਇਹ ਸਰੀਰ ਦੀ ਸੰਗਤ ਕਰਕੇ ਆਤਮਾ ਦੀ ਸੰਗਤ ਕਰ ਸਕਦਾ, ਜਾਣੀ ਤੂੰ ਆਤਮਾ ਦੇ ਵਿੱਚ ਮਿਲ ਸਕਦਾ। ਹੋਰ ਕਿਸੇ ਜੂਨੀ ਨੂੰ ਅਧਿਕਾਰ ਨਹੀਂ, ਪਰਮੇਸ਼ਰ ਦੀ ਇਹ ਵਿਧਾਨ ਆ, ਅਸੂਲ ਆ, ਮਰਜ਼ਾਦਾ। ਜਿਸ ਤਰ੍ਹਾਂ ਬਜ਼ੁਰਗਾਂ ਦੀ, ਪੀਰਾਂ ਪੈਗੰਬਰਾਂ ਆਉਲੀਆਂ ਦੀ ਮਰਜ਼ਾਦਾ ਬਣਾਈ ਹੁੰਦੀ ਹੈ ਨਾ, ਉਹ ਮਰਜ਼ਾਦਾ ਅਨੁਸਾਰ ਹੀ ਪਰਮੇਸ਼ਰ ਨੂੰ ਮਿਲਿਆ ਜਾਂਦਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਮਤ ਦੇ ਵਿੱਚ ਇਹ ਮਰਜ਼ਾਦਾ ਵੀ ਪਹਿਲਾਂ ਖੰਡੇ ਦਾ ਉਮਰ ਛਕੇ, ਫੇਰ ਜਾ ਕੇ ਅੱਗੇ ਪੈਰ ਰੱਖਣਾ ਪਵੇਗਾ। ਜੇ ਕਹੇ ਮੈਂ ਨਗੁਰਾ ਹੀ ਮਿਲ ਜਾਵਾਂਗਾ, ਨਗੁਰਾ ਨਹੀਂ ਮਿਲ ਸਕੇਗਾ। ਨਗੁਰੇ ਨੂੰ ਅਧਿਕਾਰ ਨਹੀਂ ਹੈ, ਕਿ ਜੋ ਪਰਮੇਸ਼ਰ ਦਾ ਵਿਧਾਨ ਹੈ ਨਾ ਅਸੂਲ, ਜਦ ਉਸ ਅਸੂਲ ਤਾਂ ਹੀ ਲਿਖੇਗਾ ਤਦ ਜਾ ਕੇ ਪਰਮੇਸ਼ਰ ਨੂੰ ਮਿਲ ਸਕਦਾ। ਔਰ ਪੂਰਨਵਾਸੀ ਦਾ ਇੱਕ ਬਹੁਤ ਮਹਾਨ ਦਿਹਾੜਾ ਹੈ। ਇਸ ਦਿਹਾੜੇ ਦੇ ਵਿੱਚ ਰਵਿਦਾਸ ਭਗਤ ਦਾ ਜਨਮ ਹੋਇਆ, ਰਵਿਦਾਸ ਜੀ ਦਾ। ਔਰ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੀ, ਬਈ ਮਹਾਰਾਜ ਜੀ ਦੁਨੀਆ ਦੇ ਵਿੱਚ ਬਹੁਤ ਕੁਛ ਹੈ, ਪੰਡਿਤ ਵੀ ਨੇ, ਸੂਰਮੇ ਵੀ ਨੇ, ਰਾਜੇ ਵੀ ਨੇ, ਪਰ ਕਿਰਪਾ ਕਰਕੇ ਦੱਸੋ ਤੁਸੀਂ ਉਹ ਸਰਵੱਗ ਸਭ ਤੋਂ ਵੱਡਾ ਦਰਜਾ ਕੀ ਹੈ ਦੁਨੀਆ। ਗੁਰੂ ਸਾਹਿਬ ਜੀ ਕਹਿੰਦੇ ਨੇ,
ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬੜਾ ਪੁਰੀਆ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬੜਾ ਪੁਰੀਆ।
ਚਰਨਾਂ ਦੇ ਵਿੱਚ ਬੇਨਤੀ ਕਰੀ ਬਈ ਮਹਾਰਾਜ ਜੀ ਦੁਨੀਆਂ ਦੇ ਵਿੱਚ ਵੱਡਾ ਕੌਣ ਹੈ। ਗੁਰੂ ਸਾਹਿਬ ਜੀ ਨੇ ਲਿਖਿਆ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਸਭ ਤੋਂ ਵੱਡਾ ਦਰਜਾ ਭਗਤਾਂ ਦਾ। ਔਰ ਰਵਿਦਾਸ ਜੀ ਦਾ ਅੱਜ ਜਨਮ ਦਿਨ ਹੈ। ਰਵਿਦਾਸ ਜੀ ਨੇ ਨਿਮਰਤਾ ਸਾਹਿਤ ਗੁਰੂ ਦੇ ਅੱਗੇ ਬੇਨਤੀ ਕਰੀ ਬਈ ਹੈ ਨਿਰਾਕਾਰ ਵਾਹਿਗੁਰੂ, ਬਹੁਤ ਜਨਮ ਹੋ ਗਏ ਵਿਛੜਿਆ, ਕਿਰਪਾ ਕਰ, ਮਿਹਰ ਕਰ, ਤੂੰ ਆਪਣੇ ਨਾਲ ਮਿਲਾ ਲਾ ਸਾਨੂੰ। ਬਹੁਤ ਜਨਮ ਵਿਛੜੇ ਸੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਹੈ ਨਿਮਰਤਾ ਸਾਹਿਤ ਇਸ ਤਰ੍ਹਾਂ ਬੇਨਤੀ ਕਰਦਾ ਪੜ੍ਹੋ ਕਰੇ ਕਰੀ ਬੇਨਤੀ ਕਰੀ ਹੈ ਪਰਮੇਸ਼ਰ, ਬਹੁਤ ਜਨਮ ਹੋ ਗਏ ਵਿਛੜਿਆ ਨੂੰ, ਕਿਰਪਾ ਕਰੋ ਆਪਦੇ ਨਾਲ ਮੇਲ ਲਓ। ਔਰ ਰਵਿਦਾਸ ਜੀ ਚਮਾਰ ਹੋਏ ਨੇ, ਅੱਜ ਕੱਲ ਹਰੀਜਨ ਕਹਿੰਦੇ ਨੇ ਉਹਨਾਂ ਨੂੰ, ਜਿਹਾ ਜਿਹਾ ਸਮਾਂ ਹੁੰਦਾ ਹੈ ਜਿਹਾ ਨਾਮ ਰੱਖ ਲੈਂਦੇ ਨੇ। ਔਰ ਜਿਹੜਾ ਰਵਿਦਾਸ ਸੀ ਇਹ ਪਿਛਲੇ ਜਨਮ ਦੇ ਵਿੱਚ ਬ੍ਰਹਮਚਾਰੀ ਸੀਗਾ, ਯਾਨੀ ਰਾਮਾਨੰਦ ਜੀ ਦੀ ਸੇਵਾ ਕਰਦਾ ਹੁੰਦਾ ਸੀ। ਰਾਮਾਨੰਦ ਜੀ ਬਰਾਗਤ ਹੋਏ ਨੇ ਕਾਂਸ਼ੀ ਜੀ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਹੋਏ ਬਰਾਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਉਹ ਪੜੋ ਕਰੇ
ਰਾਮਾਨੰਦ ਗੁਸਾਈ ਕਰਤੀ ਰਹਿਤਾ, ਰਾਮਾਨੰਦ ਗੁਸਾਈ ਕਰਤੀ ਰਹਿਤਾ,
ਰਾਮਾਨੰਦ ਗੁਸਾਈ ਕਰਤੀ ਰਹਿਤਾ, ਰਾਮਾਨੰਦ ਗੁਸਾਈ ਕਰਤੀ ਰਹਿਤਾ।
ਪੁਰਸ਼ ਦੀ ਰਸਤ ਨਹੀਂ ਲਿਆਉਣੀ ਹੈ ਜਿਹਦੀ ਕਿਰਤ ਠੀਕ ਨਾ ਹੋਵੇ। ਤਾਂ ਰਵਿਦਾਸ ਜੀ ਜਾਂਦਾ ਰੋਜ਼ ਲਿਆਉਂਦਾ ਰਾਮਾਨੰਦ ਜੀ ਨੂੰ ਸਿਖਾਉਂਦਾ। ਇੱਕ ਦਿਨ ਰਵਿਦਾਸ ਜੀ ਗਏ ਤਾਂ ਮੀਂਹ ਪੈਂਦਾ ਸੀ, ਮੀਂਹ ਖੈਰ ਸੁੱਕਾ ਸੀਧਾ ਲੈਂਦਾ ਮੁੜਦਾ, ਇੱਕ ਕੋਈ ਚਮੜੇ ਦਾ ਵਪਾਰ ਕਰਦਾ ਸੀ, ਕੋਈ ਸੇਠ ਸੀ। ਉਹ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਰਵਿਦਾਸ ਜੀ ਨੂੰ ਵੀ ਮੇਰਾ ਭੋਜਨ ਰਾਮਾਨੰਦ ਜੀ ਨੂੰ ਛਕਾ ਦਿਓ, ਮੇਰਾ ਵੀ ਭਲਾ ਹੋ ਜਾਏਗਾ। ਰਵਿਦਾਸ ਜੀ ਜਵਾਬ ਦੇ ਦਿੰਦੇ ਸੀ ਵੀ ਹੁਕਮ ਨਹੀਂ ਹੈ, ਤੇਰੀ ਕਿਰਤ ਠੀਕ ਨਹੀਂ ਹੈ। ਔਰ ਇਸ ਤਰ੍ਹਾਂ ਦਾ ਉਹ ਲਈ ਆਉਂਦਾ ਸੁੱਕਾ ਸੀਧਾ, ਮੀਂਹ ਪਿਆ ਹੋਇਆ, ਤਿਲਕਣ ਹੁੰਦੀ, ਅੱਜ ਕੱਲ੍ਹ ਤਾਂ ਪੱਕੀਆਂ ਗਲੀਆਂ ਬਣ ਗਈਆਂ। ਤਾਂ ਜਦ ਉਹ ਸੇਠ ਦੇ ਦਰਾਂ ਮੂਹਰੇ ਆਇਆ ਰਵਿਦਾਸ ਜੀ ਤਿਲਕੇ ਡਿੱਪਿਆ, ਜਿਹੜਾ ਸੀਧਾ ਸੀ ਸੁੱਕਾ ਬਾਲਟੀ ਚੋਂ ਡੁੱਲ ਗਿਆ। ਤਾਂ ਉਹ ਸੇਠ ਬੈਠਾ ਸੀ ਅੱਗੇ, ਕਹਿੰਦਾ ਬ੍ਰਹਮਚਾਰੀ ਜੀ ਆਹ ਦੇਖੋ ਤੁਹਾਡੇ ਸਾਰੇ ਲੀੜੇ ਲਿਬੜ ਗਏ ਅਤੇ ਸੀਧਾ ਵੀ ਸਾਰਾ ਡੁੱਲ ਗਿਆ, ਕਿਰਪਾ ਕਰੋ ਤੁਸੀਂ ਮੇਰੀ ਰਸਤ ਲਿਜਾ ਕੇ ਰਾਮਾਨੰਦ ਜੀ ਨੂੰ ਭੋਜਨ ਛਕਾ ਦਿਓ, ਮੇਰਾ ਵੀ ਭਲਾ ਹੋ ਜਾਏਗਾ। ਜਦ ਉਹ ਸੁਣਿਆ ਤਾਂ ਰਵਿਦਾਸ ਜੀ ਨੇ ਕਿਹਾ ਵੀ ਤੇਰੀ ਮਰਜ਼ੀ ਹੈ ਤੂੰ ਦੇ ਦੇ। ਤਦ ਉਸਨੇ ਸੁੱਕੀ ਰਸਤ ਦੇ ਦਿੱਤੀ। ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹ ਰਸਤ ਲੈ ਗਿਆ, ਰਸਤ ਲਿਜਾ ਕੇ ਪ੍ਰਸ਼ਾਦ ਪਾਣੀ ਬਣਾ ਕੇ ਛਕਾਤਾ। ਹੁਣ ਉਹਦੀ ਕਿਰਤ ਮਾੜੀ, ਤਾਂ ਰਾਮਾਨੰਦ ਜੀ ਇਸ਼ਨਾਨ ਕਰਿਆ 2 ਵਜੇ, ਇਸ਼ਨਾਨ ਕਰਕੇ ਬੈਠ ਗਏ। ਹੁਣ ਕਹਿੰਦੇ ਜਿਹੜੀ ਅੰਨ ਅੰਨ ਇਸ ਦੇ 2 ਬਣਦੇ ਨੇ ਹਿੱਸੇ, ਇੱਕ ਤਾਂ ਕਹਿੰਦੇ ਹੱਡੀਆਂ ਬਣਦੀਆਂ ਨੇ, ਇੱਕ ਕਹਿੰਦੇ ਸੂਖ ਮਾਨਸਾ ਉਸਦਾ ਮਨ ਬਣਦਾ। ਤਾਂ ਫਿਰ ਉਸ ਰਾਮਾਨੰਦ ਜੀ ਦੇ ਭਜਨ ਦੇ ਵਿੱਚ ਮਨ ਨਾ ਲੱਗਿਆ, ਜਾਣੀ ਸਮਾਧੀ ਨਾ ਲੱਗੀ, ਸਾਰਾ ਤੜਕਾ ਬੈਠਾ ਰਿਹਾ। ਸਵੇਰ ਹੋਈ ਰਾਮਾਨੰਦ ਜੀ ਨੂੰ ਸਾਰਾ ਤੜਕਾ ਕਲਪਨਾ ਕਰਦਿਆਂ ਨੂੰ ਲੱਗ ਗਈ। ਸਵੇਰ ਹੋਣ ਤੋਂ ਰਵਿਦਾਸ ਜੀ ਨੂੰ ਸੱਦਿਆ, ਸੀਤਾ ਬ੍ਰਹਮਚਾਰੀ ਉਸ ਜਨਮ ਦੇ ਵਿੱਚ। ਤਾਂ ਫਿਰ ਕਹਿਣ ਲੱਗਿਆ ਵੀ ਹੁਣ ਦੱਸ ਤੂੰ ਰਸਤ ਕਿੱਥੋਂ ਲਿਆਇਆ ਸੀ। ਕਹਿਣ ਲੱਗਾ ਮਹਾਰਾਜ ਜੀ ਚਾਹੇ ਮਾਰੋ ਚਾਹੇ ਛੱਡੋ, ਮੈਂ ਤਾਂ ਰਸਤ ਜੀ ਤੋਂ ਤੁਸੀਂ ਹਟਾਉਂਦੇ ਸੀ ਉਸ ਤੋਂ ਹੀ ਲੈ ਕੇ ਆਇਆ, ਮੇਰਾ ਸਾਰਾ ਡੁੱਲ ਗਿਆ, ਮੀਂਹ ਪਿਆ ਹੋਇਆ ਸੀ। ਉਹ ਰਾਮਾਨੰਦ ਜੀ ਥੋੜ੍ਹੀ ਜਿਹੀ ਤੈਸ਼ ਦੇ ਵਿੱਚ ਆ ਕੇ ਕਹਿਣ ਲੱਗੇ ਚੰਗਾ ਜਾ ਤੂੰ ਚਮਾਰਾਂ ਦੇ ਘਰ ਜਾ ਕੇ ਜਨਮ ਲੈ, ਚਮਾਰਾਂ ਦੇ ਹਰੀਜਨ ਜੀ ਇਹਨਾਂ ਨੂੰ ਕਹਿੰਦੇ ਆਪਾਂ। ਕਰ ਸਰਾਪ ਹੋ ਗਿਆ ਸ਼ਕਤੀ ਵਾਲੇ ਮਹਾਤਮਾ ਸਨ ਉਹ ਫਿਰ ਸੰਤੋਖੇ ਚਮਾਰ ਦੇ ਘਰ ਆ ਕੇ ਰਵਿਦਾਸ ਜੀ ਨੇ ਜਨਮ ਲੈ ਲਿਆ ਤਾਂ ਉਹਨੂੰ ਗਿਆਨ ਸੀ ਪਿਛਲਾ ਬਈ ਮੈਂ ਤਾਂ ਬ੍ਰਹਮਚਾਰੀ ਸਾਂ ਮੈਂ ਤਾਂ ਚਮਾਰਾਂ ਦੇ ਘਰ ਜੰਮ ਪਿਆ ਉਹ ਦੁੱਧ ਨਹੀਂ ਚੁੰਘਦਾ ਤਾਂ ਫਿਰ ਰਾਮਾਨੰਦ ਜੀ ਨੂੰ ਆਕਾਸ਼ਬਾਣੀ ਹੋਈ ਕਹਿੰਦੇ ਰਾਮਾਨੰਦ ਜੀ ਗਲਤੀ ਤਾਂ ਥੋੜੀ ਦੀ ਸਜ਼ਾ ਜ਼ਿਆਦੇ ਦੇ ਦਿੱਤੀ ਹੁਣ ਉਹ ਦੁੱਧ ਨਹੀਂ ਚੁੰਘਦਾ ਜਾ ਕੇ ਉਸਨੂੰ ਕਹਿ ਦੁੱਧ ਚੁੰਘੇ ਹੁਣ ਉਸ ਟਾਈਮ ਦੇ ਵਿੱਚ ਜਾਤਾਂ ਪਾਤਾਂ ਦਾ ਬੜਾ ਰਿਵਾਜ਼ ਹੁੰਦਾ ਸੀ ਇਹ ਜਿਹੜੇ ਗਰੀਬ ਲੋਕ ਸੀ ਨਾ ਜਿਹੜੇ ਜਾਤ ਭਵਾਨੀ ਸਨ ਇਹਨਾਂ ਨੂੰ ਦੇਖਣਾ ਨਹੀਂ ਸਨ ਚਾਹੁੰਦੇ ਛਾਵੇਂ ਹੇਠਾਂ ਨਹੀਂ ਸੀ ਰੱਖਦੇ ਹੁੰਦੇ ਤਾਂ ਰਾਮਾਨੰਦ ਜੀ ਪੁੱਛਦਾ ਆਉਂਦਾ ਵਿਚਾਰੇ ਗਰੀਬਾਂ ਦੇ ਝੂਫੜੀਆਂ ਦੇ ਵਿੱਚ ਆ ਗਿਆ ਉਹ ਪੁੱਛਣ ਲੱਗਿਆ ਜੀ ਇੱਥੇ ਕਿਸੇ ਬੱਚੇ ਨੇ ਵੀ ਜਨਮ ਲਿਆ ਕਹਿੰਦੇ ਹਾਂ ਸੰਤੋਖੇ ਚਮਾਰ ਦੇ ਪੁੱਤਰ ਨੇ ਜਨਮ ਲਿਆ ਕਹਿੰਦਾ ਮੈਨੂੰ ਉੱਥੇ ਲੈ ਕੇ ਚੱਲੋ ਘਰ ਉੱਥੇ ਲਿਆਂਦਾ ਗਿਆ ਲਿਆ ਕੇ ਰਾਮਾਨੰਦ ਜੀ ਨੇ ਉਸਦੇ ਮਸਤਕ ਨੂੰ ਅੰਗੂਠਾ ਲਾਇਆ ਕਹਿ ਲੱਗੇ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਹੁਣੇ ਉਹ ਕਰ ਤੈਨੂੰ ਗਿਆਨ ਨਹੀਂ ਭੁੱਲੇਗਾ ਤੂੰ ਦੁੱਧ ਚੁੰਘਣਾ ਸ਼ੁਰੂ ਕਰ ਦੇ ਹਾਂ ਇਸ ਤਰ੍ਹਾਂ ਰਵਿਦਾਸ ਜੀ ਫਿਰ ਦੁੱਧ ਚੁੰਘਣ ਲੱਗ ਪਏ ਹੌਲੀ ਹੌਲੀ ਸਰੀਰ ਦੀ ਜਿਹੜਾ ਬੜਾ ਹੋਣਾ ਸ਼ੁਰੂ ਹੋ ਗਿਆ ਹਾਂ ਇਸ ਤਰ੍ਹਾਂ ਪਿਛਲੇ ਜਨਮ ਦੇ ਸੰਸਕਾਰ ਸੀ ਗੁਰੂਆਂ ਉਸ ਟਾਈਮ ਦੇ ਵਿੱਚ ਠਾਕਰ ਪੂਜਾ ਜ਼ਿਆਦਾ ਕਰਦੇ ਨੇ ਕਿ ਲੋਕ ਠਾਕਰ ਪੂਜਾ ਜੈਸੇ ਕਬੀਰ ਸਾਹਿਬ ਜੀ ਉਹ ਵੀ ਰਾਮਾਨੰਦ ਜੀ ਦੇ ਸੇਵਕ ਸਨ ਤਾਂ ਜਦ ਉਸਨੇ ਉਹੀ ਲਿਬਾਸ ਜਿਵੇਂ ਆਪਾਂ ਗੁਰੂ ਸਾਹਿਬ ਦੇ ਸਿੱਖਾਂ ਪੰਜ ਕਕਾਰ ਰੱਖਦੇ ਹਾਂ ਉਹ ਤਿਲਕ ਛਾਪਾ ਲਾਉਂਦੇ ਹੁੰਦੇ ਸਨ ਤਿਲਕ ਛਾਪਾ ਲਕੀਰਾਂ ਜੀ ਆਉਂਦੀਆਂ ਨੇ ਉਹ ਚੰਦਨ ਦੀਆਂ ਤਾਂ ਉਹ ਕਬੀਰ ਸਾਹਿਬ ਵੀ ਤਿਲਕ ਛਾਪਾ ਲਾਉਣ ਲੱਗ ਗਏ ਤਾਂ ਜਿਹੜੇ ਸ਼ਰਈ ਸਨ ਜਾਤ ਭਵਾਨੀ ਉਹ ਕਬੀਰ ਨੂੰ ਘੇਰ ਲਿਆ ਉਹਨਾਂ ਨੇ ਕਹਿੰਦੇ ਤੂੰ ਕਿਹਦਾ ਸੇਵਕ ਹੈ ਕਹਿੰਦਾ ਮੈਂ ਤਾਂ ਰਾਮਾਨੰਦ ਜੀ ਦਾ ਸੇਵਕ ਹਾਂ ਕਹਿੰਦੇ ਉਹ ਤਾਂ ਗਰੀਬਾਂ ਨੂੰ ਉਪਦੇਸ਼ ਹੀ ਨਹੀਂ ਕਰਦਾ ਅਧਿਕਾਰ ਹੀ ਨਹੀਂ ਹੈ ਕਹਿੰਦਾ ਜੀ ਮੈਂ ਤਾਂ ਰਾਮਾਨੰਦ ਜੀ ਦਾ ਸੇਵਕ ਉਹ ਸ਼ਰਈ ਸਨ ਸ਼ਰਈ ਲੋਕ ਬਹੁਤ ਦੂਰ ਤਾਂ ਹੀ ਜਾਂਦੇ ਹੁੰਦੇ ਨੇ ਤਾਂ ਜਾ ਕੇ ਰਾਮਾਨੰਦ ਜੀ ਨੂੰ ਫਿਰ ਘੇਰ ਲਿਆ ਉਹਨਾਂ ਨੇ ਕਹਿੰਦੇ ਤੈਂ ਕਬੀਰ ਸਾਹਿਬ ਜੀ ਨੂੰ ਉਪਦੇਸ਼ ਕਰਿਆ ਕਹਿੰਦਾ ਨਾ ਭਾਈ ਮੈਂ ਤਾਂ ਕੋਈ ਨਹੀਂ ਕਰਿਆ ਕਬੀਰ ਉਹਦਾ ਜਲਾਹਾ ਕਹਿੰਦੇ ਕਹਿੰਦਾ ਮੈਂ ਤਾਂ ਕੋਈ ਉਪਦੇਸ਼ ਨਹੀਂ ਕਰਿਆ ਉਹ ਕਹਿੰਦਾ ਮੈਂ ਰਾਮਾਨੰਦ ਜੀ ਦਾ ਸੇਵਕ ਹਾਂ ਕਹਿੰਦਾ ਮੇਰੇ ਕੋਲ ਲਿਆਓ ਪਰ ਕਬੀਰ ਸਾਹਿਬ ਜੀ ਵਿਚਾਰਾ ਗਰੀਬ ਸੀ ਫੜ ਲਿਆ ਲੈ ਗਏ ਰਾਮਾਨੰਦ ਜੀ ਕੁਟੀਆ 'ਚ ਬੈਠੇ ਸਨ ਤਾਂ ਬਾਹਰ ਕਬੀਰ ਸਾਹਿਬ ਜੀ ਬੈਠ ਗਏ ਹੁਣ ਰਾਮਾਨੰਦ ਜੀ ਮਨੋ ਮਈ ਪੂਜਾ ਕਰਦਾ ਮਨ ਦੇ ਨਾਲ ਰਾਮ ਚੰਦਰ ਜੀ ਦਾ ਸੇਵਕ ਸੀ ਆਪਣੇ ਇਸ਼ਨਾਨ ਕਰਾਇਆ ਵਸਤਰ ਪਵਾ ਤੇ ਮੁਕਟ ਸੀ ਜਿਹੜਾ ਨਾ ਉਹ ਦੇਣਾ ਭੁੱਲ ਗਿਆ ਇੱਕ ਕੰਠੀ ਹੁੰਦੀ ਹੈ ਬਰਾਗੀਆਂ ਦੇ ਗਲ ਦੇ ਵਿੱਚ ਉਹ ਪਾਉਣੀ ਭੁੱਲ ਗਿਆ ਤਾਂ ਹੁਣ ਫਸਲ ਪੰਜ ਦੇ ਵਿੱਚ ਪੈ ਗਿਆ ਵੀ ਜੇ ਤਾਂ ਮੁਕਟ ਲਾਉਣਾ ਤਾਂ ਗੁਰੂ ਦੀ ਹੋਵੇਗੀ ਬੇਅਦਬੀ ਹੁਣ ਤੇ ਫਿਰ ਕੰਠੀ ਨਹੀਂ ਪੈਂਦੀ ਕਬੀਰ ਸਾਹਿਬ ਜੀ ਨੂੰ ਇਹ ਰੋਸ਼ਨੀ ਹੋ ਗਈ ਸੀ ਬੰਦਗੀ ਕਰਨ ਕਰਕੇ ਬਾਹਰੋਂ ਬੋਲਿਆ ਕਬੀਰ ਸਾਹਿਬ ਕਹਿੰਦਾ ਮਹਾਰਾਜ ਜੀ ਇਉਂ ਕਰੋ ਮੁਕਟ ਬਣਾ ਲਾਹੋ ਇਉਂ ਕਰੋ ਤੁਸੀਂ ਕੰਠੀ ਹੈ ਜਿਹੜੀ ਇਸ ਦੀ ਗੱਠ ਖੋਲ ਲਓ ਗੱਠ ਖੋਲ ਕੇ ਪਿਛਲੇ ਪਾਸੇ ਦੇ ਦਿਓ ਨਾ ਬੇਅਦਬੀ ਨਹੀਂ ਆਉਣੀ ਜਦ ਰਾਮਾਨੰਦ ਜੀ ਨੇ ਇਹ ਗੱਲ ਸੁਣੀ ਕਹਿਣ ਲੱਗਿਆ ਕੌਣ ਬੋਲਦਾ ਜਿਹੜਾ ਕਹਿੰਦਾ ਇਹ ਗੱਲ ਉਹ ਕਹਿਣ ਲੱਗੇ ਜੀ ਇਹੀ ਕਹਿੰਦਾ ਮੈਂ ਰਾਮਾਨੰਦ ਜੀ ਦਾ ਸੇਵਕ ਹਾਂ ਰਾਮਾਨੰਦ ਜੀ ਨੇ ਚਿਤ ਚੱਕ ਕੇ ਠੀਕ ਹੈ ਆਪਣੀਆਂ ਠਾਕਰਾਂ ਦੀਆਂ ਆਪਣੇ ਇਸ਼ਟ ਦੀਆਂ ਚੌਂਕੀਆਂ ਰੱਖ ਕੇ ਇੱਧਰ ਮੇਰੇ ਕੰਨੀ ਆ ਜਾਓ। ਪਰ ਸਾਰੇ ਰੱਖਿਆ ਹੈ ਤਾਂ ਫਿਰ ਉਹ ਨਵਾਬ ਕਹਿਣ ਲੱਗਿਆ ਵੀ ਇਹਨੂੰ ਕਰੋ, ਤੁਸੀਂ ਆਪੋ ਆਪਣੇ ਇਸ਼ਟ ਦੇ ਅੱਗੇ ਬੇਨਤੀ ਕਰੋ, ਜਿਹਦਾ ਇਸ਼ਟੇ ਨਾਲ ਪਿਆਰ ਹੋਵੇਗਾ ਨਾ ਉਸਦਾ ਇਸ਼ਟ ਹੈ ਜਿਹੜਾ ਇਸ਼ਟ ਹੁੰਦਾ ਚੇਤਨ, ਉਹ ਦਰਿਆ ਗੰਗਾ ਦੇ ਉੱਤੋਂ ਦੀ ਤਰ ਕੇ ਤੁਹਾਡੇ ਕੋਲ ਆ ਜਾਵੇਗਾ। ਸਾਰੇ ਇਲਾਕੇ ਜੇ ਆਪਾਂ ਕੀਰਤਨ ਕਰਦੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ, ਆਪੋ ਆਪਣੇ ਜਿਵੇਂ ਰਿਵਾਜ਼ ਆ ਉਹਨਾਂ ਦੀਆਂ ਟੱਲੀਆਂ ਵਜਾਉਂਦੇ ਨੇ, ਜਾਰਤੀ ਕਰਦੇ ਨੇ, ਮਰਦੰਗ ਵਜਾਉਂਦੇ ਨੇ, ਸਾਰੇ ਇਲਾਕੇ ਆਪੋ ਆਪਣੀ ਅਰਜਾ ਕਰਨ। ਹੈ ਗਰੀਬ ਨਾਰਾਜ, ਮੇਰੇ ਵਰਗਾ ਤਾਂ ਕੋਈ ਮਾੜਾ ਹੀ ਨਹੀਂ ਹੈ ਦੁਨੀਆ ਦੇ ਵਿੱਚ, ਮੈਂ ਤਾਂ ਬਹੁਤ ਗਰੀਬ ਹਾਂ, ਆਜ ਦੀ ਸੇਵਕ ਹਾਂ ਤੇਰਾ, ਕਿਰਪਾ ਕਰ ਤੂੰ ਮੈਨੂੰ ਆ ਕੇ ਦਰਸ਼ਨ ਦੇ। ਇਹੋ ਕਹਿੰਦੇ ਨੇ ਰੋਜ਼ਗਾਰ ਪੜੋ ਕਰੀ। ਹਮ ਸਰ ਦੀਨ ਦਿਆਲ ਨਾ ਤੁਮ ਸਰ, अब पति यार क्या कीजे, बदनी तोर मोर मन माना जन को पूर्ण दीजे। हम बल बल जावर मैया कारण कारण कमन अमोल, बहुत जन्म बिछड़े से माधो ए जन्म तुम्हारे लेखे, कह रविदास आस लग जीवो चिर पयो दर्शन देखे। बड़ो प्रेम करी ता की कौतक वरत्या। और रविदास जी बेचारे दी चौंकी भी लकड़ी दी पुरानी, तो फिर वो जेड़ी चौंकी थी हिलन लगी, जेड़ा मौके का अवसर सी और नवाब उठ के खड़ा हो गया। हौली हौली चौंकी दरिया गंगा दे विची तरदी हुई उत्थे आ गई, जिथे रविदास जी बेनती करते सन। बाकी भी बेनतिया करते सन, ये तो श्रद्धा होंगी आपो अपनी, पर रविदास जी सच्चे दिल नाल अपनी बेनती करते सन। जब चौंकी आ गई उस नवाब ने फैसला दे दिता, ਬਈ ਪਰਮੇਸ਼ੁਰ ਦੀ ਬੰਦਗੀ ਹਰ ਇੱਕ ਕਰ ਸਕਦਾ, ਕਿਸੇ ਵਾਸਤੇ ਕੋਈ ਰੁਕਾਵਟ ਨਹੀਂ ਹੈ। ਉਸ ਟਾਈਮ ਤੋਂ ਰਵਿਦਾਸ ਜੀ ਯਾਨੀ ਠਾਕਰ ਪੂਜਾ ਕਰਦੇ ਹੁੰਦੇ ਸਨ, ਠਾਕਰ ਪੂਜਾ। ਔਰ ਇਸ ਤਰ੍ਹਾਂ ਰਿਵਾਜ ਹੁੰਦਾ ਸੀ, ਛੋਟੇ ਜਿਹੇ ਬੱਚੇ ਨੂੰ ਵਿਆਹ ਦਿੰਦੇ ਹੁੰਦੇ ਸਨ, ਅੱਗੇ ਸੂਰਜਾ ਰੱਖਿਆ ਹੋਇਆ ਸੀ ਬਈ 12 ਸਾਲ ਦੀ ਲੜਕੀ ਵਿਆਹੁਣ ਤੇ ਪੁੰਨ ਲੱਗਦਾ, ਜੇ 12 ਸਾਲ ਤੋਂ ਜ਼ਿਆਦਾ ਹੋ ਜਾਵੇ ਫਿਰ ਪੁੰਨੇ ਨਹੀਂ ਲੱਗਦਾ। ਤੇ ਪਹਿਲੇ ਸਮਿਆਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਲੋਕਾਂ ਦਾ, ਇੱਕੋ ਬੰਦਗੀ ਜ਼ਿਆਦਾ ਕਰਦਾ ਸੀ ਰਵਿਦਾਸ ਜੀ, ਕੰਮ ਕਾਰ ਘੱਟ ਕਰਦਾ ਸੀ। ਦੁਨੀਆਂ ਨੂੰ ਤਾਂ ਕੰਮ ਪਿਆਰਾ, ਗੁਰੂ ਜਿਹੜਾ ਕੰਮ ਨਹੀਂ ਕਰਦਾ ਉਸ ਨੂੰ ਤਾਂ ਵਿਹਲਾ ਹੀ ਸਮਝਦੇ ਨੇ ਵੀ ਐਵੇਂ ਇਹ ਤਾਂ ਐਵੇਂ ਫਿਰਦਾ। ਪਰ ਉਹ ਗਰੀਬ ਜੀ ਵਿਚਾਰਾ ਸਾਦੀ ਕਰ ਦਿੱਤੀ, ਉਸ ਦੀ ਅੱਡ ਕਰ ਦਿੱਤਾ, ਪਰ ਉਹ ਪਰਮੇਸ਼ੁਰ ਦੀ ਬੰਦਗੀ ਉਸੇ ਤਰ੍ਹਾਂ ਹੀ ਕਰਦਾ। ਹੁਣ ਇਤਨੀ ਗਰੀਬੀ ਸੀ ਤਾਂ ਉਸਦੇ ਨਵਾਂ ਚਮੜਾ ਲੈਣ ਦੇ ਵਿੱਚ ਤਾਕਤ ਨਹੀਂ ਸੀ, ਪੁਰਾਣੀਆਂ ਜੁੱਤੀਆਂ ਘੜਦਾ ਹੁੰਦਾ। ਜਿਵੇਂ ਅੱਜ ਕੱਲ੍ਹ ਦੁਨੀਆਂ ਬਹੁਤ ਹੀ ਵੱਧ ਗਈ ਨਾ, ਆਹ ਦੇਖ ਲਓ ਸੜਕਾਂ ਦੇ ਉੱਤੇ ਕਿਵੇਂ ਜੁੱਤੀਆਂ ਘੜਦੇ ਨੇ। ਔਰ ਇਸ ਤਰ੍ਹਾਂ ਵਿਚਾਰਾ ਜੁੱਤੀਆਂ ਘੜਦਾ ਹੁੰਦਾ ਸੀ, ਜੋ ਪੈਸੇ ਆਉਂਦੇ ਮਹਾਂਪੁਰਸ਼ਾਂ ਦੀ ਸੇਵਾ, ਇਹ ਆਪਣੇ ਬੱਚੇ ਪਾਲਦਾ ਸੀ। ਪਰਮੇਸ਼ੁਰ ਨੇ ਸੋਚਿਆ ਵੀ ਇਹ ਗਰੀਬ ਆ, ਇਸ ਨੂੰ ਅਮੀਰ ਕਰ ਦਈਏ। ਪਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਅਮੀਰੀ ਗਰੀਬੀ ਦਾ ਨਹੀਂ ਕੋਈ ਸਵਾਲ ਹੁੰਦਾ, ਨਹੀਂ ਉਹ ਤਾਂ ਪਰਮੇਸ਼ੁਰ ਦੇ ਭਾਣੇ ਦੇ ਵਿੱਚ ਖੜਦੇ ਨੇ। ਗਰੀਬੀ ਆ, ਗਰੀਬੀ ਦੇ ਵਿੱਚ ਹੀ ਖੁਸ਼ ਰਹਿੰਦੇ ਨੇ, ਜੇ ਅਮੀਰੀ ਆ ਤਾਂ ਫਿਰ ਉਹ ਫੁੱਲ ਕੇ ਨਹੀਂ ਬਹਿੰਦੇ। ਆਓ, ਪਰਮੇਸ਼ੁਰ ਨੇ ਬ੍ਰਾਹਮਣ ਦਾ ਰੂਪ ਧਾਰ ਲਿਆ ਬੁੱਢੇ ਦਾ, ਆ ਕੇ ਰਵਿਦਾਸ ਜੀ ਕੋਲ ਕਹਿਣ ਲੱਗਾ, ਰਵਿਦਾਸ ਜੀ ਮੈਂ ਜੁੱਤੀ ਬਿਠਾਉਣੀ ਹੈ। ਕਹਿੰਦੇ ਲਿਆਓ ਪੰਡਿਤ ਜੀ, ਮੈਂ ਗੜ ਦਿੰਦਾ ਜੁੱਤੀ। ਜੁੱਤੀ ਗੱਠਣ ਲੱਗ ਗਿਆ, ਗੜਦਿਆਂ ਸੀ ਉਹ ਪਰਮੇਸ਼ੁਰ। ਕਹਿਣ ਲੱਗਾ ਰਵਿਦਾਸ ਜੀ, ਮੈਂ ਯਾਤਰਾ ਕਰਨ ਵਾਸਤੇ ਜਾਣਾ, 1-2 ਸਾਲ ਲੱਗ ਜਾਣਗੇ। ਆਹ ਮੇਰੇ ਕੋਲ ਪਾਰਸ ਦੀ ਵੱਟੀ ਹੈ, ਤੂੰ ਇਹਨੂੰ ਰੱਖ ਲੈ ਇੱਥੇ। ਕਹਿੰਦੇ ਲਿਆ ਲੋਹੇ ਦੀ ਆਰ ਲਿਆ, ਉਹਦੇ ਇਹ ਪਾਰਸ ਦੇ ਵਿੱਚ ਖਾਸਾ ਹੈ, ਸੁਭਾਵ ਹੈ ਪਾਰਸ ਦਾ, 8 ਤਾਤਾਂ ਨੂੰ ਲੱਗ ਜਾ ਸੂਣਾ ਬਣਾ ਦਿੰਦੀ ਹੈ। ਖੈਰ ਉਹਨੇ ਆਰ ਲਿਆਂਦੀ, ਆਰ ਨੂੰ ਪਾਣ ਦਿੱਤੀ ਹੁੰਦੀ ਹੈ, ਨਹੀਂ ਚਮੜੇ 'ਚ ਨਹੀਂ ਰੱਖਦੀ, ਮੁੱਚ ਜੂਗੀ। ਤਾਂ ਉਸਨੇ ਵੱਟੀ ਆਰ ਨੂੰ ਲਾ ਦਿੱਤੀ, ਸੂਣਾ ਬਣ ਗਿਆ। ਰਵਿਦਾਸ ਲੱਗਿਆ ਗਲੀ ਕੱਢਣ, ਮੁੱਚ ਗਈ। ਕਹਿੰਦਾ ਪੰਡਿਤ ਜੀ, ਤੁਸੀਂ ਤਾਂ ਮੇਰਾ ਕੰਮ ਹੀ ਕਢਾਤਾ ਆ ਕੇ, ਤੇ ਆਪਦੇ ਆਸਰੇ ਤਾਂ ਮੈਂ ਆਪਣਾ ਟੱਬਰ ਪਾਲਦਾ ਸੀ, ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ। ਕਹਿਣ ਲੱਗਾ ਮੇਰੇ ਕੋਲ ਵੱਟੀ ਆ ਪਾਸ ਦੀ, ਇੱਥੇ ਰੱਖ ਲਓ। ਸ਼ਬਰੀ ਜੀ ਵਿਚਾਰੇ ਗਰੀਬ ਜੀ, ਰਵਿਦਾਸ ਜੀ ਕਹਿਣ ਲੱਗੇ ਭਾਈ ਆਏ ਟੰਗ ਦੇ ਬਾਂਸਾਂ ਦੇ ਵਿੱਚ ਹੁੰਦੇ ਨੇ, ਕਾਮਚੀਆਂ ਹੁੰਦੀਆਂ ਨੇ ਇਸ ਤਰ੍ਹਾਂ ਦਾ, ਉੱਥੇ ਜਗ੍ਹਾ ਹੁੰਦੀ ਹੈ ਥੱਲੇ ਰੱਖਣ ਵਾਸਤੇ। ਉਸ ਪਰਮੇਸ਼ੁਰ ਨੇ ਸੋਚਿਆ ਵੀ ਬਾਅਦ ਚ ਗਰੀਬੀ ਬਹੁਤ ਹੈ ਤੇ ਆਪੇ ਵੱਟੀ ਕੱਢ ਕੇ ਸੋਨਾ ਬਣਾ ਲਏਗਾ, ਪਰ ਨਹੀਂ ਉਹਨੂੰ ਫੁਰਨਾ ਹੀ ਨਹੀਂ ਇਸ ਗੱਲ ਦਾ। ਚਲਿਆ ਗਿਆ, 2 ਸਾਲ ਬਾਅਦ ਮੁੜਿਆ, ਆ ਕੇ ਕਹਿਣ ਲੱਗਿਆ ਰਵਿਦਾਸ ਜੀ, ਉਹ ਮੇਰੀ ਜਿਹੜੀ ਵੱਟੀ ਦੀ ਪਾਰਸ਼ ਦੀ ਉਹ ਦੇ ਦਿਓ। ਰਵਿਦਾਸ ਕਹਿਣ ਲੱਗਿਆ ਪੰਡਿਤ ਜੀ, ਜਿੱਥੇ ਰੱਖੀ ਆ ਉੱਥੋਂ ਹੀ ਲੈ ਲਾ, ਮੈਂ ਨਹੀਂ ਹੱਥ ਲਾਇਆ ਉਹ, ਕਿੰਨੀ ਰਿਛਤਾ ਕਰੋ। ਤਾਂ ਹੀ ਤਾਂ ਦੱਸਿਆ ਨਾ ਮਹਾਰਾਜ ਜੀ ਨੇ ਸ਼ਬਦ ਲਿਖਿਆ ਭਗਤਾਂ ਬਾਰੇ, ਗੋਬਿੰਦ 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 ਸੰਗ ਨਾਮ ਦੇਵ ਮਨ ਲੀਣਾ, ਆੜ ਦਾਮ ਕੋ ਸ਼ੀਬਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਿਰੋ ਪਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਜਾਣੀ ਮਾਇਆ ਤਿਆਗ ਤੀ ਰਵਿਦਾਸ ਜੀ ਨੇ, ਭਗਤਾਂ ਦੇ ਵਿੱਚ ਦਰਜਾ ਹੋ ਗਿਆ ਬੜੋਦਰੇ।
ਮਾਇਆ
ਸਾਰਾ ਤਿਆਗ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਉਹ ਪਰਮੇਸ਼ਰ ਪੰਡਿਤ ਦੇ ਸਰੂਪ ਦੇ ਵਿੱਚ ਆ ਕੇ ਕਹਿਣ ਲੱਗਾ, ਰਵਿਦਾਸ ਜੀ ਉਹ ਮੇਰੀ ਪਾਰਸ ਦੀ ਵੱਟੀ ਦੇ ਦਿਓ। ਕਹਿ ਲਗੇ ਭਾਈ ਜਿੱਥੇ ਰੱਖੀ ਸੀ ਉੱਥੋਂ ਪੰਡਿਤ ਜੀ ਚੱਕ ਲਓ, ਮੈਂ ਨਹੀਂ ਦੇਖੀ ਉਹ। ਸਰ ਇਸ ਤਰ੍ਹਾਂ ਵੱਟੀ ਚੱਕ ਲਈ। ਬਹੁਤ ਕਿਹਾ ਵੀ ਰਵਿਦਾਸ ਜੀ ਨੂੰ, ਰਵਿਦਾਸ ਜੀ ਕਹਿੰਦੇ ਨਹੀਂ ਇੱਥੇ ਹੀ ਸੁੱਖ ਹੈ ਸਾਨੂੰ, ਤਾਂ ਪਰਮੇਸ਼ਰ ਨਾਲ ਲਿਵ ਲੱਗੀ ਹੋਈ ਹੈ, ਮਾਇਆ ਦੀ ਕੋਈ ਲੋੜ ਨਹੀਂ ਹੈ। ਔਰ ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਵੀ ਹੈ ਰਵਿਦਾਸ, ਹੁਣ ਤੂੰ ਮਾਇਆ ਦੇ ਵਿੱਚ ਖੱਚਤ ਨਹੀਂ ਹੋ ਗਿਆ, ਤੇਰੀ ਸੁਰਤ ਉੱਚੀ ਚਲੀ ਗਈ। ਸਮਾਂ ਤੂੰ ਇੱਥੇ ਧਰਮ ਸਥਾਨ ਬਣਾ, ਦੋ ਟਾਈਮ ਕਥਾ ਕੀਰਤਨ ਹੋਵੇ, ਦੁਨੀਆਂ ਦਾ ਭਲਾ ਹੋਵੇਗਾ। ਕਹਿ ਜਾ ਲਿਓ ਪਰਮੇਸ਼ਰ ਨੇ ਸਰੂਪ ਧਾਰ ਕੇ ਦਰਸ਼ਨ ਦਿੱਤੇ। ਫਿਰ ਰਵਿਦਾਸ ਜੀ ਨੇ ਇਸ ਤਰ੍ਹਾਂ ਦਾ ਮਾਇਆ ਅੰਗੀਕਾਰ ਕਰੀ। ਬੜੇ ਬੜੇ ਪੰਡਿਤ ਲੋਕ ਰਵਿਦਾਸ ਜੀ ਨੂੰ ਆ ਕੇ ਨਮਸਕਾਰਾਂ ਕਰਦੇ ਸਨ। ਬੜੇ ਬੜੇ ਅਮੀਰ ਰਾਜੇ ਰਾਣੇ ਸੇਵਕ ਬਣ ਕੇ ਗੁਰਮੁਖ ਆ, ਕੋਈ ਰਾਣੀ ਸੀ ਉਸਨੇ ਰਵਿਦਾਸ ਜੀ ਨੂੰ ਕਿਹਾ, ਮਹਾਰਾਜ ਮੈਂ ਜੱਗ ਕਰਨਾ, ਕਿਰਪਾ ਕਰੋ ਆਪ ਚਰਨ ਪਾਓ ਉੱਥੇ। ਰਵਿਦਾਸ ਕਹਿਣ ਲੱਗੇ, ਠੀਕ ਆ ਭਾਈ ਤੇਰੀ ਸ਼ਰਧ ਹੈ, ਜਾਤ ਪਾਤ ਦਾ ਬਹੁਤਾ ਸਵਾਲ ਹੈ, ਅਸੀਂ ਤਾਂ ਇੱਥੇ ਠੀਕ ਆ ਆਪਣੀ ਕੁਟੀਆ ਦੇ ਵਿੱਚ। ਪਰ ਉਸਨੇ ਬਹੁਤ ਪ੍ਰੇਮ ਨਾਲ ਕਿਹਾ, ਰਵਿਦਾਸ ਜੀ ਚਲੇ ਗਏ। ਜਦ ਅੱਗੇ ਪੰਡਿਤ ਲੋਕ ਜੱਗ ਆਦਿਕ ਕਰਦੇ ਸਨ, ਉਹਨਾਂ ਨੇ ਦੇਖਿਆ ਵੀ ਇਹ ਤਾਂ ਰਵਿਦਾਸ ਆ ਗਿਆ, ਜਾਣੀ ਮਾੜੀ ਨਿਗਾਹ ਨਾਲ ਦੇਖਦੇ ਸਨ ਗਰੀਬਾਂ ਨੂੰ ਵੀ ਸਾਡਾ ਤਾਂ ਜੱਗ ਹੀ ਪਿੱਟਿਆ ਗਿਆ, ਇੱਥੇ ਆ ਗਿਆ, ਛੱਡ ਕੇ ਖੜ ਕੇ ਕਹਿੰਦੇ ਅਸੀਂ ਨੀ ਪਕਾਉਣਾ ਹੈ ਜੋ ਕਿਸਾ। ਰਵਿਦਾਸ ਜੀ ਕਹਿੰਦਾ, ਮੈਂ ਤਾਂ ਤੁਹਾਡੇ 'ਚ ਦਖਲ ਹੀ ਨਹੀਂ ਦਿੰਦਾ ਭਾਈ, ਤੁਸੀਂ ਕਰੋ ਔਰ ਖਾਓ, ਮੈਂ ਤਾਂ ਇੱਕ ਪਾਸੇ ਬੈਠ ਜਾਂਦਾ। ਖੈਰ ਰਵਿਦਾਸ ਜੀ ਆਪਣੀ ਬੈਠਕ ਦੇ ਵਿੱਚ ਬੈਠ ਕੇ ਉਹ ਜੱਗ ਆਦਿਕ ਸਾਰਾ ਤਿਆਰ ਹੋ ਗਿਆ, ਸਾਰੇ ਪੱਤਰਾਂ ਬਰਤਾਈਆਂ ਗਈਆਂ। ਜਿਹੜਾ ਬਹੁਤ ਜੱਗ ਹੁੰਦਾ ਨਾ, ਅੱਜ ਕੱਲ੍ਹ ਤਾਂ ਭਾਂਡਿਆਂ ਦੀ ਬਹੁਤਤਾ ਹੋ ਗਈ, ਬਹੁਤ ਹੁਣ ਤਾਂ ਭਾਂਡੇ ਨੇ ਗੁਰੂ ਘਰ ਦੇ ਅੰਦਰ, ਅੱਗੇ ਪੱਤਰਾਂ 'ਤੇ ਹੀ ਖਵਾਉਂਦੇ ਹੁੰਦੇ, ਅਤੇ ਜਿਹੜੇ ਹੁਣ ਕੁੰਭ ਲੱਗਦੇ ਨਾ ਕੁੰਭ ਆਦਿਕ, ਉੱਥੇ ਅਜੇ ਵੀ ਪੱਤਰਾਂ ਬਣਾਏ ਦਿੰਦੇ ਨੇ। ਪੱਤਰਾਂ ਦੇ ਉੱਤੇ ਭੋਜਨ ਪਾਇਆ ਗਿਆ, ਚੁੱਲ੍ਹੇ ਜੇ ਬਣੇ ਹੁੰਦੇ ਨੇ ਦਾਲ ਭਾਜੀ ਪਾਉਣ। ਰਵਿਦਾਸ ਜੀ ਇੱਕ ਪਾਸੇ ਬੈਠੇ ਨੇ ਵਿਚਾਰੇ, ਪਰ ਪਰਮੇਸ਼ਰ ਨੂੰ ਇਹ ਗੱਲ ਨਹੀਂ ਪਾਉਂਦੀ, ਪਰਮੇਸ਼ਰ ਨੂੰ ਕੋਈ ਹੋਰ ਗੱਲ ਪਾਉਂਦੀ ਆ ਘਰੋਂ। ਉਹ ਜਦ ਸਾਰਾ ਵਰਤ ਗਿਆ ਨਾ, ਤਾਂ ਫਿਰ ਜਦ ਆਵਾਜ਼ ਦਿੱਤੀ ਛਕਣ ਵਾਸਤੇ ਇਸ ਤਰ੍ਹਾਂ ਅੰਦਰਾਂ ਲੰਗਰਾਂ ਦੇ ਵਿੱਚ, ਤਾਂ ਫਿਰ ਜਦ ਉਹ ਪੰਡਿਤ ਲੋਕ ਛਕਣ ਲੱਗੇ ਨਾ, ਕੀ ਦੇਖਿਆ, ਹਰ ਇੱਕ ਦੇ ਨਾਲ ਇੱਕ ਰਵਿਦਾਸ ਬੈਠਾ। ਚਲੋ ਕਿਤਨੇ ਸਰੂਪ ਪਰਮੇਸ਼ਰ ਨੇ ਤਾਰ ਲਏ, ਹੁਣ ਕੌਣ ਹਟਾਵੇ ਗੁਰੂ। ਆਓ ਸਾਰੇ ਹੈਰਾਨ ਹੋ ਗਏ, ਰਵਿਦਾਸ ਜੀ ਦੇ ਚਰਨੀ ਪੈ ਗਏ ਆ ਕੇ, ਕਈ ਮਹਾਰਾਜ ਜੀ ਅਸੀਂ ਤਾਂ ਜਾਤ ਪਾਤ ਨੂੰ ਹੀ ਬੜੀ ਮੰਨਦੇ ਸਾਂ, ਪਰ ਬੜੀ ਤਾਂ ਕੋਈ ਹੋਰ ਚੀਜ਼ ਨਿਕਲੀ ਨਾ। ਜੈਸੇ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦੇ ਪ੍ਰੇਮ ਦੇ ਬੱਦੇ ਹੋਏ ਦਿੱਲੀ ਨੂੰ ਜਾ ਰਹੇ ਨੇ, ਕੁਝ ਔਖਰੇ ਨਗਰ ਚਲੇ ਗਏ, ਤੇ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਸਾਢੇ ਸੱਤ ਸਾਲ ਦੀ ਉਮਰ ਹੈ ਸਿਰਫ, ਉੱਥੇ ਰਿਹਾਇਸ਼ ਕਰ ਲਈ ਜਾ ਕੇ, ਪਿੱਛੋਂ ਸੰਗਤਾਂ ਆਉਂਦੀਆਂ ਸਨ। ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਅਸੀਂ ਸਰੀਰ ਦਾ ਪਾਣਾ ਦਿੱਲੀ ਵਰਤਾਉਣਾ ਜਾ ਕੇ, ਫਿਰ ਇਹਨਾਂ ਸੰਗਤਾਂ ਨੂੰ ਦਰਸ਼ਨ ਨਹੀਂ ਆਉਣੇ, ਅਰਦਾਸ ਮੁੜ ਜਾਣਗੀਆਂ। ਦਰਬਾਰ ਸਜਦਾ, ਦੋ ਚੌਰ ਹੁੰਦੇ ਨੇ ਸ਼ੀਸ਼ ਦੇ ਉੱਤੇ, ਕੁਦਰਤੀ ਇੱਕ ਬਹੁਤ ਪੜਿਆ ਹੋਇਆ ਪੰਡਿਤ ਜਿਹੜਾ ਸਭਾ ਜਿੱਤੋ ਹੈ, ਚਲੈਂਜ ਦਿੰਦਾ ਵੀ ਮੇਰੇ ਨਾਲ ਚਰਚਾ ਕਰੋ, ਜੇ ਤਾਂ ਤੂੰ ਜਿੱਤ ਗਿਆ ਮੇਰੇ ਗ੍ਰੰਥ ਖੋਲੀ, ਜੇ ਮੈਂ ਜਿੱਤ ਗਿਆ ਮੈਂ ਤੇਰੇ ਗ੍ਰੰਥ ਖੋਲਾਂਗਾ। ਸੀ ਵਿਦਵਾਨ ਬਹੁਤ ਬੜਾ, ਜਾਣੀ ਗ੍ਰੰਥ ਖੋ ਖੋ ਕੇ ਗ੍ਰੰਥਾਂ ਦਾ ਊਠ ਲੱਦੀ ਫਿਰਦਾ ਸੀ, ਊਠ ਉੱਥੇ ਨਿਕਲ ਆਇਆ ਕਿਤਰੇ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਸਾਢੇ ਸੱਤ ਸਾਲ ਦੀ ਉਮਰ ਹੈ, ਬੱਚੇ ਨੇ ਅਜੇ, ਤਖ਼ਤ ਤੇ ਬੈਠੇ ਨੇ, ਦੋ ਚੌਰ ਹੋ ਰਹੇ ਨੇ।
ਤਾਂ ਊਠ ਕਢਾ ਕੇ ਉੱਥੇ ਸੇਵਾ ਵਾਰ ਸਿੱਖ ਵਾਰ ਖੜੇ ਸਨ ਜਿਵੇਂ ਆਪ ਵੀ ਖੜੇ ਨੇ ਹੁਣ। ਤਾਂ ਉਹ ਕਹਿਣ ਲੱਗਿਆ ਵੀ ਆਹ ਬੱਚਾ ਜਿਹੜਾ ਬੈਠਾ ਤਖ਼ਤ ਤੇ ਕੌਣ ਹੈ? ਦੋ ਚੌਰ ਹੋ ਰਹੇ ਨੇ, ਬਹੁਤ ਦੁਨੀਆਂ ਬੈਠੀ ਹੈ ਇਸਦੇ ਕੋਲ। ਉਹ ਸੇਵਾ ਵਾਰ ਸਿੱਖ ਜਿਹਦੀ ਸ਼ਰਧਾ ਸੀ ਗੁਰੂ ਸਾਹਿਬ ਤੇ, ਉਹ ਕਹਿਣ ਲੱਗਿਆ ਪੰਡਿਤ ਜੀ ਇਹ ਤਾਂ ਹਰ ਕ੍ਰਿਸ਼ਨ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੱਠਵੇਂ ਨਾ ਜਾਨਸ਼ੀਨ ਨੇ। ਤਾਂ ਉਹਨੇ ਕਦੇ ਗੱਲ ਦੇਖੀ ਨਹੀਂ ਸੀ ਗੁਰੂ, ਉਹਨੂੰ ਆਪਣੀ ਵਿਦਿਆ ਦਾ ਅਭਿਮਾਨ ਸੀ ਵਿਦਿਆ ਦਾ। ਉਹਨੇ ਆਪੇ ਹੀ ਸ਼ਲੋਕ ਘੜ ਲਿਆ, ਸ਼ਲੋਕ ਕਹਿਣ ਲੱਗਿਆ ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੇ ਚੱਲੇ ਪਰਮਾਰਥ ਨਾ ਸਮਾਰ, ਦੇਖੋ ਜਗ ਗਿਆ। ਕਹਿੰਦਾ ਗਰੀਬ ਨੂੰ ਆਜ ਇੱਕ ਬੇਨਤੀ ਹੈ ਮੇਰੀ। ਕੀ ਬੇਨਤੀ ਹੈ? ਗੁਰਸਿੱਖਾ ਤੇਰੀ ਮਹਾਰਾਜ, ਉਹ ਬਾਹਰ ਇੱਕ ਪੰਡਿਤ ਖੜਾ ਹੈ ਤਾਂ ਬਹੁਤ ਵਿਦਵਾਨ, ਪਰ ਜੋ ਉਸ ਵਿਦਿਆ ਕਹਿੰਦੀ ਸੀ ਉਸਨੇ ਕਮਾਈ ਨਹੀਂ ਕਰੀ। ਉਹ ਕਹਿੰਦਾ ਹੈ ਵੀ ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਹੋਏ ਨੇ, ਇਹ ਨੇ ਹਰ ਕ੍ਰਿਸ਼ਨ ਮਹਾਰਾਜ ਜੀ, ਇਹਨਾਂ ਨੇ ਦੋ ਅੱਖਰ ਜ਼ਿਆਦਾ ਲੈ ਲਏ ਉਹਨਾਂ ਨਾਲ। ਮੈਂ ਤਦ ਸਮਝਾਂਗਾ ਇਹ ਗੀਤਾ ਦੇ ਸਲੋਕ ਦੇ ਮੈਨੂੰ ਅਰਥ ਕਰਕੇ ਸੁਣਾ ਦੇ। ਗੁਰੂ ਸਾਹਿਬ ਕਹਿਣ ਲੱਗੇ ਚੰਗਾ ਵੀ ਪ੍ਰੇਮੀਆਂ ਜਾ ਲਾਇਆ। ਫਿਰ ਉਹਨਾਂ ਆਹ ਪੰਡਿਤ ਨੂੰ ਆ ਕੇ ਕਹਿਣ ਲੱਗਿਆ ਪੰਡਿਤ ਜੀ ਚਲੋ। ਹੁਣ ਪੰਡਿਤ ਨੂੰ ਸ਼ਰਧਾ ਤਾਂ ਹੈ ਨਹੀਂ ਸੀ ਮਹਾਰਾਜ ਜੀ ਤੇ, ਓਪਰੀ ਓਪਰੀ ਨਮਸਕਾਰ ਕਰਕੇ ਬੈਠ ਗਿਆ। ਓਪਰੀ ਵੀ ਇੱਕ ਨਮਸਕਾਰ ਹੁੰਦੀ ਹੈ, ਅੰਦਰੋਂ ਤਰਕ ਹੁੰਦੀ ਹੈ ਤੇ ਬਾਹਰੋਂ ਹੁੰਦੀ ਹੈ ਨਮਸਕਾਰ। ਜਿਵੇਂ ਗੁਰੂ ਸਾਹਿਬ ਨੇ ਲਿਖਿਆ ਅਪਰਾਧੀ ਦੂਣਾ ਨੇ ਜੋ ਹੰਤਾ ਮੁਰਗਾਏ, ਆਹ ਇਸ ਤਰ੍ਹਾਂ ਓਪਰੀ ਓਪਰੀ ਨਮਸਕਾਰ ਕੇ ਬੈਠ ਗਿਆ। ਉਹ ਜਿਹੜਾ ਅੱਗੇ ਬੈਠ ਨੇ ਗੁਰੂ ਉਹ ਸਰਬੱਗ, ਉਹ ਸਭ ਕੁਛ ਜਾਣਦਾ, ਹਰ ਇੱਕ ਦੇ ਦਿਲ ਦੀ ਜਾਣਦਾ, ਜਾਣੀ ਮਰਜ਼ਾਦਾ ਪੁਰਸ਼ੋਤਮ ਗੁਰੂ। ਪੰਡਿਤ ਨੂੰ ਕਹਿਣ ਲੱਗੇ ਆਓ ਪੰਡਿਤ ਜੀ ਬੈਠੋ, ਸੁਣਾਓ ਕਿੱਧਰੋਂ ਆਇਆ ਕਿੱਧਰ ਨੂੰ ਜਾਣਾ। ਬਹੁਤ ਮਰਜ਼ਾਦਾ ਸਿਰ ਬੋਲੇ, ਉਹ ਫਿਰ ਬੋਲਿਆ ਪੰਡਿਤ, ਕਹਿਣ ਲੱਗਾ ਮਹਾਰਾਜ ਜੀ ਮੈਨੂੰ ਗੀਤਾ ਦੇ ਸਲੋਕਾਂ ਦਾ ਅਰਥ ਸੁਣਨ ਦਾ ਬਹੁਤ ਪ੍ਰੇਮ ਹੈ। ਅੱਠਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਠੀਕ ਆ ਭਾਈ ਪੰਡਿਤ ਜੀ, ਆਪੋ ਆਪਣੇ ਧਰਮ ਦੇ ਆਪੋ ਆਪਣੇ ਇਸ਼ਟ ਦੇ ਜਿਹੜੇ ਅਰਥ ਨੇ ਤਾਂ ਹੋਣਾ ਹੀ ਚਾਹੀਦਾ। ਕਹਿੰਦਾ ਮੈਨੂੰ ਇੱਕ ਗੀਤਾ ਦੇ ਸਲੋਕ ਦੇ ਅਰਥ ਕਰਕੇ ਸੁਣਾ ਲਓ। ਅੱਠਵੇਂ ਪਾਤਸ਼ਾਹ ਮਹਾਰਾਜ ਨੇ ਸੋਚਿਆ ਵੀ ਜੇ ਅਸੀਂ ਅਰਥ ਤਾਂ ਕਰ ਦਿਆਂਗੇ, ਇਹਦਾ ਸ਼ੰਕਾ ਨਹੀਂ, ਜਿਵੇਂ ਸੁਣਾ ਵੀ ਵੀਰ ਪੁਰਾਣੇ ਦੇ ਪੁੱਤਰ ਨੇ ਪੜਾ ਦਿੱਤੇ ਹੋਣਗੇ। ਕਹਿ ਲੱਗੇ ਪੰਡਿਤ ਜੀ ਇਹੋ ਕਰੋ, ਆਪ ਜੋ ਖਰਾ ਡੰਗਰ ਸਾਹਮਣੇ ਜਾਓ, ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਜਿਹਨੂੰ ਲਿਆਵੋਂਗੇ ਉਸੇ ਤੇ ਅਰਥ ਕਰਾ ਦੇਵਾਂਗੇ। ਚਲਿਆ ਗਿਆ ਪੰਡਿਤ, ਸੱਜੂ ਨਾਮ ਦਾ ਇੱਕ ਚੋਰ ਖੜਾ ਸੀ, ਖੂਤੇ ਪਾਣੀ ਭਰ ਦਿੰਦੇ ਸੀ ਅੱਗੇ ਚੋਰ, ਨਾਲੇ ਗੂੰਗਾ ਨਾਲੇ ਬੋਆ, ਉਹ ਲੱਠ ਨੂੰ ਜੋੜਿਆ ਬੜੇ ਬਰੀ ਜਾਂਦਾ, ਦੂਏ ਲਿਜਾ ਲਿਜਾ ਕੇ ਘਰਾਂ ਦੇ ਵਿੱਚ ਰੱਖੀ ਜਾਂਦੇ ਨੇ। ਤਾਂ ਉਸਨੇ ਮੋਢੇ ਨੂੰ ਫੜ ਲਿਆ, ਉਹ ਨਾ ਉਹਨੂੰ ਸੁਣਦਾ ਨਾ ਬੋਲਦਾ, ਲਿਆ ਕੇ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖੜਾ ਕਰ ਦਿੱਤਾ। ਕਹਿੰਦਾ ਮਹਾਰਾਜ ਜੀ ਇਸ ਤੋਂ ਅਰਥ ਕਰਾਓ, ਕਹਿੰਦੇ ਤੂੰ ਸਲੋਕ ਬੋਲ। ਫਿਰ ਉਸਨੇ ਬਹੁਤ ਜਿਹੜਾ ਕਠਿਨ ਅਰਥਾਂ ਵਾਲਾ ਸਲੋਕ ਕੱਢਿਆ, ਜੈਸੇ ਗੁਰੂ ਸਾਹਿਬ ਜੀ ਦੀ ਬਾਣੀ ਸਰਲ ਵੀ ਬਹੁਤ ਹੈ ਤੇ ਕਠਿਨ ਵੀ ਇਤਨੀ ਆ, ਬੜੇ ਬੜੇ ਵਿਦਵਾਨ ਚਵਰਤ ਹੋ ਜਾਂਦੇ ਨੇ ਵਿਦਵਾਨ। ਤਾਂ ਉਸਨੇ ਸਲੋਕ ਬੋਲਿਆ, ਫਿਰ ਉਹ ਜਿਹੜੀ ਛਟੀ ਸੀ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ ਉਮਰ ਦੇ ਮੁਤਾਬਕ, ਉਹ ਛਟੀ ਚੱਕ ਕੇ ਸੱਜੂ ਦੇ ਸਿਰ ਤੇ ਰੱਖਤੀ ਗੁਰਮੁਖ, ਸਾਰੀ ਵਿਦਿਆ ਛਟੀ ਦੇ ਆਸਰੇ ਉਹਦੇ ਦਿਮਾਗ ਦੇ ਵਿੱਚ ਭਰ ਦਿੱਤੀ, ਨਾਲੇ ਉਹਨੂੰ ਸੁਣਨ ਲੱਗ ਗਿਆ, ਨਾਲੇ ਉਹ ਬੋਲਣ ਲੱਗ ਗਿਆ। ਬੜੋ ਬਨੇ ਨਾਲਿਆਂ ਨੇ ਦੱਸਿਆ
ਮੇਰਾ ਕੋਲ ਕਾ ਤੋ ਪਰ ਤੋ ਪੁਰਾਣਾ ਰੇ ਤਨ ਗੁਣ ਨਾ ਕੋ ਪਰ ਤੋ ਪੁਰਾਣਾ ਰੇ ਤਨ ਗੁਣ ਨਾ ਕੋ।
ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹ ਗੁੰਗੇ ਔਰ ਬੋਲੇ ਨੂੰ ਜਵਾਨ ਔਰ ਵਿਦਿਆ ਦਾ ਬਲ ਦਿੱਤਾ ਤਾਂ ਉਸਨੇ ਸ਼ਲੋਕ ਬੋਲਿਆ। ਦੋ ਅਰਥ ਹੁੰਦੇ ਨੇ, ਇੱਕ ਪਰਮਾਰਥ ਹੁੰਦਾ, ਇੱਕ ਅੱਖਰੀ ਅਰਥ ਹੁੰਦਾ। ਉਹ ਉਸ ਗੁੰਗੇ ਔਰ ਬੋਲੇ ਸੱਜੂ ਚਿਹੋਰ ਨੇ ਉਹ ਉਸਦੇ ਐਸੇ ਅਰਥ ਕਰਕੇ ਦੱਸੇ, ਉਸ ਪੰਡਿਤ ਨੂੰ ਦੰਗ ਹੋ ਗਿਆ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ। ਕਹਿੰਦਾ, ਮਹਾਰਾਜ ਜੀ, ਮੈਂ ਤਾਂ ਸਮਝਦਾ ਸੀ ਵਿਦਿਆ ਹੀ ਸਭ ਕੁਛ ਹੈ, ਇਹਦਾ ਗੱਲ ਹੋਰ ਨਿਕਲੀ ਕੋਈ। ਅੱਠਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ, ਵਿਦਿਆ ਵੀ ਕੋਈ ਮਾੜੀ ਗੱਲ ਨਹੀਂ ਹੈ। ਜੇ ਉਸਦੇ ਅਨੁਸਾਰ ਚੱਲੇ ਤਦ ਹੈ। ਕਹਿੰਦਾ, ਮਹਾਰਾਜ ਜੀ, ਮੇਰਾ ਤਾਂ ਮਨ ਸੜਦਾ ਰਹਿੰਦਾ ਸੀ ਕਿ ਹੰਕਾਰ ਸੀ ਨਾ ਵਿਦਿਆ ਦਾ ਗੁਰੂ। ਔਰ ਇਸ ਤਰ੍ਹਾਂ ਫਿਰ ਉਹ ਕਹਿੰਦਾ, ਮਹਾਰਾਜ ਸ਼ਾਂਤੀ ਬਖਸ਼ੋ ਮੈਨੂੰ ਸ਼ਾਂਤੀ। ਅੱਛਾ ਜੀ, ਇਸ ਤਰ੍ਹਾਂ ਦਾ। ਉਹ ਫਿਰ ਕਹਿੰਦਾ, ਮਹਾਰਾਜ ਜੀ, ਮੈਨੂੰ ਚਰਣਾ ਅੰਮ੍ਰਿਤ ਦਾ। ਉਸ ਨੂੰ ਫਿਰ ਪੰਡਿਤ ਨੂੰ ਚਰਣਾ ਅੰਮ੍ਰਿਤ ਦਿੱਤਾ। ਚਰਣਾ ਅੰਮ੍ਰਿਤ, ਚਰਣਾ ਅੰਮ੍ਰਿਤ ਦੇ ਕੇ ਨਾਮ ਦੀ ਦਾਤ ਦਿੱਤੀ ਉਸਨੂੰ। ਫਿਰ ਉਹ ਕਹਿੰਦਾ, ਉਸਨੇ ਫਿਰ ਨਾਮ ਦਾ ਅਭਿਆਸ ਕਰਿਆ ਗੁਰਮੁਖ। ਉਹ ਜਿਹੜੀ ਵਿਦਿਆ ਸੀ ਨਾ, ਵਿਦਿਆ, ਉਹ ਵਿਦਿਆ ਦਾ ਜਿਹੜਾ ਅਭਿਮਾਨ ਸੀ ਉਹ ਪੰਡਿਤ ਦਾ ਦੂਰ ਹੋ ਗਿਆ। ਅਭਿਆਸ ਕਰਨ ਸੇ ਉਸਨੂੰ ਸ਼ਾਂਤੀ ਪ੍ਰਾਪਤ ਹੋ ਗਈ, ਜਾਣੀ ਸ਼ਾਂਤੀ ਕਦ ਪ੍ਰਾਪਤ ਹੋਈ, ਜਦ ਉਹ ਗੁਰੂ ਵਾਲਾ ਬਣਿਆ। ਔਰ ਇਸ ਤਰ੍ਹਾਂ ਰਵਿਦਾਸ ਜੀ ਗੁਰੂ ਵਾਲੇ ਸਨ, ਗੁਰੂ ਵਾਲੇ। ਔਰ ਇਸ ਤਰ੍ਹਾਂ ਆਪਣੇ ਉਹਦੇ ਛੱਪੜ ਦੇ ਵਿੱਚ ਰਹਿੰਦੇ ਸਨ, ਜੁੱਤੀ ਲੜਦੇ ਸੀ ਵਿਚਾਰੇ, ਆਪਣੀ ਕਿਰਤ ਕਰਦੇ ਸਨ। ਔਰ ਪੁਰਬ ਲੱਗਿਆ ਗੰਗਾ ਦਾ, ਬਹੁਤ ਪ੍ਰੇਮੀ ਗੰਗਾ ਦੀ ਯਾਤਰਾ ਵਾਸਤੇ ਜਾ ਰਹੇ ਨੇ, ਸਾਰੀਆਂ ਜਾਤਾਂ ਪਾਤਾਂ ਲਈ ਜਾਂਦੇ ਹੁੰਦੇ ਨੇ। ਤਾਂ ਫਿਰ ਉਹ ਜਿਹੜੇ ਯਾਤਰਾ ਆਦਿਕ ਨੂੰ ਜਾਂਦੇ ਸੀ, ਉਹਨਾਂ ਦੀ ਜੁੱਤੀ ਵੀ ਉਹ ਬਿਨਾਂ ਪੈਸਿਆਂ 'ਤੇ ਹੀ ਗੱਠ ਦਿੰਦਾ ਸੀ। ਤਾਂ ਉਹ ਆ ਗਏ ਉੱਥੇ, ਖੜ ਗਏ ਜੁੱਤੀਆਂ ਗਠਾਉਣ ਲੱਗ ਗਏ। ਕਹਿਣ ਲੱਗੇ, ਭਾਈ ਪ੍ਰੇਮੀ, ਤੁਸੀਂ ਕਿੱਥੇ ਨੂੰ ਜਾਂਦੇ ਹੋ? ਕਹਿੰਦੇ, ਭਾਈ, ਗੰਗਾ ਦਾ ਪੁਰਬ ਲੱਗਿਆ ਹੋਇਆ, ਇਸ਼ਨਾਨ ਕਰਨ ਵਾਸਤੇ ਜਾਂਦੇ ਹਾਂ। ਕਿ ਉੱਥੇ ਜਾ ਕੇ ਪੁੰਨਦਾਨ ਵੀ ਕਰਦੇ ਨੇ, ਕਥਾ ਕੀਰਤਨ ਵੀ ਹੁੰਦਾ, ਉਹ ਵੀ ਸੁਣਦੇ ਨੇ। ਤਾਂ ਰਵਿਦਾਸ ਜੀ ਕਹਿਣ ਲੱਗਿਆ, ਵੀ ਠੀਕ ਹੈ, ਇਹ ਕਰੋ ਤੁਸੀਂ, ਆ ਮੇਰੀ ਇੱਕ ਦਮੜੀ ਲੈ ਜਾਓ, ਦਮੜੀ, ਤੇ ਮੇਰੇ ਕਨੀ ਉਹ ਗੰਗਾ 'ਚ ਭੇਟ ਕਰ ਦੇਣੀ ਦਮੜੀ। ਪਰ ਗੱਲ ਸੁਣੋ, ਇਹ ਕਰਿਓ, ਯਾਨੀ ਪਾਣੀ ਦੇ ਵਿੱਚ ਨਾ ਸਿੱਟਿਓ, ਮੇਰੀ ਤਾਂ ਹੱਕ ਦੀ ਕਿਰਤ ਆ ਇਹ। ਤੁਸੀਂ ਆਵਾਜ਼ ਦਿਓ, ਆ ਗੰਗਾ ਮਾਤਾ, ਯਾਨੀ ਵੀ ਜਿਹੜੀ ਰਵਿਦਾਸ ਨੇ ਦਮੜੀ ਦਿੱਤੀ ਹੈ, ਜੇ ਤਾਂ ਹੱਥ ਕੱਢ ਕੇ ਲਵੇਂਗੀ ਤਾਂ ਦਵਾਂਗੇ, ਨਹੀਂ ਉਹ ਕਹਿੰਦਾ ਮੇਰੀ ਵਾਪਸ ਮੋੜ ਲਿਆਇਓ। ਪਰ ਉਹ ਸਾਰੇ ਹੀ ਉੱਥੇ ਹੋਰ ਵੀ ਬਹੁਤ ਦੁਨੀਆਂ ਯਾਤਰੂ ਨਹਾਉਂਦੇ ਨੇ, ਉਹ ਜਿਹਦੇ ਕੋਲ ਦਮੜੀ ਕਹਿਣ ਲੱਗੇ, ਬਈ ਤੈਨੂੰ ਰਵਿਦਾਸ ਨੇ ਕਿਹਾ ਸੀ ਹੁਣ ਦੇ ਦਮੜੀ। ਕਈ ਤਾਂ ਟਿੱਚਰਾਂ ਹੀ ਕਰਦੇ ਸੀ ਨਾ ਵੀ ਇਸ ਚਮਾਰ ਦੀ ਉਹ ਦਮੜੀ ਲਊਗੀ, ਗੰਗਾ ਉਹਨੇ ਕੋਈ ਦੇਖਿਆ ਨਹੀਂ ਇਹੋ ਜਿਹਾ। ਔਰ ਇਸ ਤਰ੍ਹਾਂ ਹੁੰਦਾ ਤਾਂ ਖਬਰਾ ਰੱਬ ਕਿੱਥੇ ਵੱਸਦਾ ਗੁਰੂ। ਉਹਨੇ ਆਵਾਜ਼ ਦਿੱਤੀ ਹੈ, ਮਾਤਾ ਗੰਗਾ, ਰਵਿਦਾਸ ਜੀ ਨੇ ਇੱਕ ਦਮੜੀ ਦਿੱਤੀ ਹੈ, ਉਹਨੇ ਇਹ ਕਿਹਾ ਵੀ ਹੱਥ ਕੱਢ ਕੇ ਲਈ। ਪਾਣੀ ਹਿੱਲਿਆ ਗੁਰਮੁਖੋ ਪਾਣੀ, ਤਾਂ ਫਿਰ ਇੱਕ ਬਾਂਹ ਨਿਕਲੀ ਵਿੱਚੋਂ ਬਾਂਹ। ਉਹ ਕਹਿਣ ਕਿ ਲਿਆਓ ਭਾਈ, ਹੱਥ 'ਤੇ ਰੱਖ ਦਿਓ। ਦਮੜੀ ਹੱਥ 'ਤੇ ਰੱਖ ਦਿੱਤੀ, ਬਾਂਹ ਅਲੋਪ ਹੋ ਗਈ। ਦੂਸਰੀ ਬਾਂਹ ਨਿਕਲੀ, ਹੱਥ ਦੇ ਵਿੱਚ ਕੰਗਣਾ ਵੀ ਜੋੜੀਆ, ਹੀਰੇ ਜੜੇ ਹੋਏ। ਕਹਿਣ ਲੱਗੀ, ਸਾਰਾ ਸਰੀਰ ਨਹੀਂ ਦਿਖਾੜਿਆ। ਕਹਿਣ ਲੱਗੀ, ਭਾਈ, ਆਹ ਲਓ ਕੰਗਣਾ ਦੀ ਜੋੜੀ, ਮੇਰੇ ਕੰਨੀ ਔਰ ਰਵਿਦਾਸ ਜੀ ਨੂੰ ਭੇਟ ਕਰ ਦਿਓ, ਕੰਗਣਾ ਦੀ ਜੋੜੀ। ਪਰ ਉਸਨੇ ਲੈ ਲਈ। ਚੰਗੇ ਲੋਕ ਹੁੰਦੇ ਸਨ, ਕਹਿੰਦੇ ਵੀ ਅਸੀਂ ਤਾਂ ਐਂ ਸਿੱਧੇ ਜਾਵਾਂਗੇ, ਹੁਣ ਤੇਰਾ ਉੱਧਰ ਰਸਤਾ, ਤੂੰ ਰਵਿਦਾਸ ਜੀ ਨੂੰ ਮੱਥਾ ਟੇਕ ਜੀਏ। ਪਰ ਉਹ ਆ ਗਿਆ, ਉਹਦੇ ਮਨ ਦੇ ਵਿੱਚ ਬੇਈਮਾਨੀ ਹੋ ਗਈ, ਵੀ ਰਵਿਦਾਸ ਜੀ ਨੂੰ ਕਿਹੜਾ ਪਤਾ, ਇੱਕ ਕੰਗਣ ਦੇ ਗਿਆ, ਇੱਕ ਲੈ ਗਿਆ। ਸਰ ਜਦ ਉਹ ਵੇਚਣ ਲੱਗਿਆ ਨਾ ਵੇਚਣ ਕੰਗਣ,
ਬੜਾ ਸੀ ਸ਼ਾਹੂਕਾਰ ਉਸਨੇ ਸੋਚਿਆ ਵੀ ਇਹ ਤਾਂ ਗਰੀਬ ਆਦਮੀ ਹੈ ਇਹਨੇ ਕੰਗਣ ਕਿੱਥੋਂ ਲੈਂਦਾ ਇੰਨਾ ਕੀਮਤੀ ਫਿਰ ਉਸਨੇ ਚੰਗਾ ਜੀ ਚੰਗਾ ਜੀ ਨਾ ਸਰਦੀ ਨਹੀਂ ਕਰ ਇੱਥੇ ਦਾ ਸਮਾਰਾ ਰਵਦਾਸ ਜੀ ਸਾਥੀ ਬਣ ਰਵਦਾਸ ਜੀ ਸਾਥੀ ਸਮਾਜੀ ਰਵਦਾਸ ਜੀ ਰਵਦਾਸ ਭਗਤ ਜੀ ਤੇ ਚਲੋ ਤੁਸੀਂ ਚਲੋ ਆਹੋ ਚਲੋ ਚਲੋ ਆਓ ਇਸ ਤਰ੍ਹਾਂ ਤੇ ਉਹ ਫਿਰ ਉਹ ਫੜ ਲਿਆ ਜੀ ਫੜ ਕੇ ਉਸ ਨੂੰ ਪੁਲਿਸ ਲੈ ਗਈ ਕਹਿੰਦੇ ਦੱਸ ਵੀ ਕਿੱਥੋਂ ਲਿਆ ਇਹ ਉਹ ਕਹਿੰਦਾ ਜੀ ਮੈਂ ਸੱਚ ਦੱਸ ਦਿੰਦਾ ਕਹਿੰਦਾ ਰਵਦਾਸ ਜੀ ਨੇ ਇੱਕ ਡਮਰੀ ਦਿੱਤੀ ਸੀ ਵੀ ਗੰਗਾ ਦੀ ਭੇਟਾ ਕਰ ਦਿਓ ਉਹ ਅਸੀਂ ਗੰਗਾ ਦੀ ਭੇਟਾ ਕਰੀ ਜਿਵੇਂ ਉਸਨੇ ਕਿਹਾ ਉਸੇ ਤਰ੍ਹਾਂ ਹੀ ਕਰੀ ਗੰਗਾ ਨੇ ਹੱਥ ਕੱਢ ਕੇ ਡਮਰੀ ਲੈ ਲਈ ਤੇ ਉਸਨੇ ਫਿਰ ਇੱਕ ਕੰਗਣਾ ਦੀ ਜੋੜੀ ਦਿੱਤੀ ਵੀ ਰਵਦਾਸ ਜੀ ਨੂੰ ਭੇਟ ਕਰ ਦਿਓ ਇਸ ਕਰਕੇ ਮੈਂ ਤਾਂ ਅਮਾਨਤ ਦੇ ਵਿੱਚ ਖਿਆਮਤ ਕਰੀ ਹੈ ਕਹਿੰਦੇ ਚੱਲ ਫਿਰ ਰਵਦਾਸ ਜੀ ਕੋਲ ਰਵਦਾਸ ਜੀ ਕੋਲ ਰਵਦਾਸ ਜੀ ਕਹਿਣ ਲੱਗਾ ਵੀ ਮੈਨੂੰ ਤਾਂ ਮੇਰਾ ਤਾਂ ਚੋਰ ਕੋਈ ਨਹੀਂ ਹੈ ਕਹਿੰਦੇ ਮਹਾਰਾਜ ਜੀ ਆਪਦਾ ਚੋਰ ਆ ਇਹ ਕਹਿੰਦੇ ਕਾਹਦਾ ਚੋਰ ਹੈ ਕਹਿੰਦੇ ਕੰਗਣਾ ਦੀ ਜੋੜੀ ਇਹਨੂੰ ਦੋ ਦਿੱਤੇ ਸੀ ਇੱਕ ਦੇ ਗਿਆ ਇੱਕ ਲੈ ਗਿਆ ਰਵਦਾਸ ਜੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ ਇਹਨੂੰ ਪੁੱਛ ਲਓ ਕਿੱਥੇ ਰੱਖਿਆ ਕੰਗਣ ਔਰ ਇਸ ਤਰ੍ਹਾਂ ਜਦ ਉਸ ਕੰਗਣ ਦੇਖਿਆ ਤਾਂ ਉੱਥੇ ਹੀ ਪਿਆ ਜਿੱਥੇ ਉਹ ਰੱਖ ਗਿਆ ਸੀ ਜਾਣੀ ਰਵਦਾਸ ਜੀ ਇਤਨੇ ਤਿਆਗੀ ਹੋਏ ਨੇ ਮਾਇਆ ਦੇ ਬੜੋ ਪ੍ਰੇਮ ਨਾਲ ਚਮਾਰ ਜਾਂ ਹਰੀ ਜਨ ਸਨ ਅੱਜ ਉਹਨਾਂ ਦਾ ਜਨਮ ਦਿਨ ਹੈ ਗੁਰਮੁਖੋ ਉਹਨਾਂ ਦੇ ਜਨਮ ਦਿਨ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਓ ਆਵ ਟਾਈਮ ਹੋ ਗਿਆ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਬਾ ਅਰਦਾਸ ਜੀ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਦੇਖੋ ਮਹਾਤਮਾ ਕਿੰਨੇ ਤਿਆਗੀ ਨੇ ਕਹਿੰਦੇ ਸਾਡੀ ਉਪਮਾ ਨਾ ਕਰਿਆ ਕਰ ਸਾਹਿਬ ਹੋ ਸਕਦਾ ਹੈ ਜਾਂ ਫਿਰ ਦੁਨੀਆਂ ਤਾਂ ਭੱਜੀ ਫਿਰ ਜਾ ਵੀ ਸਾਡੀ ਉਪਮਾ ਕਰੋ ਤੇ ਕਹਿੰਦੇ ਸਾਡੀ ਉਪਮਾ ਨਾ ਕਰਿਆ ਕਰ ਤੁਹਾਨੂੰ ਤਾਂ ਵਿੱਚ ਆਏ ਜਾਂਦਾ ਕਿਤੇ ਆਹ ਇਸ ਤਰ੍ਹਾਂ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ ਔਰ
ਧੰਨ ਹੈ ਗੁਰੂ ਨਾਨਕ ਸਾਹਿਬ।